ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਗਈਆਂ ਹਨ ਵੱਖ ਵੱਖ ਟੌਪਿਕਾਂ ਨੂੰ ਲੈ ਕੇ, ਇਹ ਸ਼ਬਦ ਦੇ ਵਿਸ਼ੇ ਦੇ ਉੱਤੇ ਆਪਾਂ ਇੱਕ ਲਿਖਤ ਨਾਲ ਸਾਂਝ ਪਾਵਾਂਗੇ। ਸ਼ਬਦ ਭਾਗ ਸੱਤਵਾਂ, ਲੇਖ ਨੰਬਰ ਹੈ ਜੀ 64। ਆਓ ਧਿਆਨ ਸਹਿਤ ਸਾਂਝ ਪਾਉਣ ਦੀ ਕਿਰਪਾਲਤਾ ਕਰਨੀ। ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹਨ। ਹਾਂਜੀ, ਸ਼ਬਦ ਦੀ ਬਾਬਤ ਆਮ ਸੰਗਤਾਂ ਨੂੰ ਕਈ ਕਿਸਮ ਦੇ ਭੁਲੇਖੇ ਪਏ ਹੋਏ ਹਨ, ਜਿਨ੍ਹਾਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸੁਲਝਾਉਣ ਦਾ ਇਹ ਯਤਨ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸ਼ਬਦ ਨੂੰ ਅੱਖਰਾਂ ਤਾਂ ਹੀ ਸੀਮਿਤ ਕੀਤਾ ਜਾਂਦਾ ਹੈ ਅਤੇ ਬੁੱਧੀ ਮੰਡਲ ਦਾ ਵਿਸ਼ਾ ਹੀ ਬਣਾਇਆ ਜਾਂਦਾ ਹੈ। ਹਾਂਜੀ, ਸ਼ਬਦ ਨੂੰ ਅੱਖਰਾਂ ਤਾਂ ਹੀ ਸੀਮਿਤ ਕੀਤਾ ਜਾਂਦਾ ਹੈ ਅਤੇ ਬੁੱਧੀ ਮੰਡਲ ਦਾ ਵਿਸ਼ਾ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅੱਖਰੀ ਸ਼ਬਦ ਦੀ ਹੀ ਵਿਆਖਿਆ ਅਤੇ ਕਥਾ ਵਾਰਤਾ ਕਰਦੇ ਹਾਂ ਅਤੇ ਬਾਹਰਮੁਖੀ ਅੱਖਰੀ ਅਰਥ ਕਰਨ ਵਿੱਚ ਹੀ ਸੰਤੁਸ਼ਟ ਹੋਏ ਬੈਠੇ। ਅਸਲ ਵਿੱਚ ਇਹ ਸ਼ਬਦ ਜਾਂ ਬਾਣੀ ਆਤਮ ਮੰਡਲ, ਨਾਨਕ ਮੰਡਲ, ਬ੍ਰਹਮ ਮੰਡਲ, ਤੁਰ ਦੀ ਇਲਾਹੀ ਵਸਤੂ। ਹਾਂਜੀ, ਅਸਲ ਵਿੱਚ ਇਹ ਸ਼ਬਦ ਜਾਂ ਬਾਣੀ ਆਤਮ ਮੰਡਲ, ਨਾਨਕ ਮੰਡਲ, ਬ੍ਰਹਮ ਮੰਡਲ, ਤੁਰ ਦੀ ਇਲਾਹੀ ਵਸਤੂ। ਇਹ ਗੁਪਤੀ ਤੱਤ ਸ਼ਬਦ ਜਾਂ ਅਨਹਦ ਬਾਣੀ ਤੁਰੋਂ ਬ੍ਰਹਮ ਮੰਡਲ ਵਿੱਚੋਂ ਉਤਰੀ ਹੋਈ ਹੈ, ਜੋ ਕਿ ਆਤਮਕ ਅਨੁਭਵ ਦੁਆਰਾ ਹੀ ਬੁੱਝੀ ਸਿੱਝੀ ਪਛਾਣੀ ਜਾ ਸਕਦੀ ਹੈ। ਆਤਮਕ ਅਨੁਭਵ ਦੁਆਰਾ ਇਸ ਤੱਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਇਸ ਤੱਤ ਸ਼ਬਦ ਦੀ ਅਨਹਦ ਧੁਨੀ ਨੂੰ ਸਰੀਰਕ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਕਿਉਂਕਿ ਇਹ ਬੁੱਧੀ ਮੰਡਲ ਦੀ ਪਕੜ ਤੋਂ ਪਰੇ ਹੈ। ਇਸ ਤੱਤ ਸ਼ਬਦ ਨੂੰ ਬੁੱਧੀ ਮੰਡਲ ਤੋਂ ਉੱਪਰ ਉੱਠ ਕੇ ਸ਼ਬਦ ਸੁਰ ਦੀ ਕਮਾਈ ਦੁਆਰਾ ਅਨੁਭਵ ਮੰਡਲ ਵਿੱਚ ਬੁੱਝਿਆ ਸੀਝਿਆ ਜਾਂਦਾ। ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾ ਮਿੱਠਾ ਮਨੇ ਪਿਆਰਾ। ਗੁਰ ਕੀ ਬਾਣੀ ਸ਼ਬਦ ਪਛਾਤੀ, ਸਾਚ ਰਹੇ ਲਿਵ ਲਾਏ। ਜਿਸ ਤਰ੍ਹਾਂ ਧੁੱਪ ਵਿੱਚੋਂ ਗਰਮੀ, ਰੋਸ਼ਨੀ, ਸ਼ਕਤੀ ਅਤੇ ਜੀਵਨ ਰੋ ਆਦਿ ਨਿਖੇੜੀਆਂ ਨਹੀਂ ਜਾ ਸਕਦੀਆਂ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਵਿੱਚ ਬਾਣੀ, ਸ਼ਬਦ, ਨਾਮ, ਅੰਮ੍ਰਿਤ, ਹੁਕਮ, ਹਰ ਰਸ, ਸ਼ਕਤੀ, ਰਾਗ, ਨਾਦ, ਧੁਨੀ, ਪ੍ਰੇਮ, ਸੁੱਖ, ਸ਼ਾਂਤੀ, ਚਾਓ ਆਦਿ ਸਾਰੇ ਆਤਮਕ ਗੁਣ ਤਾਣੇ ਪੇਟੇ ਓਤ ਪੋਤ ਮਿਲੇ ਜੁਲੇ ਅਤੇ ਸਮਾਏ ਹੋਏ ਹਨ। ਇਹਨਾਂ ਨੂੰ ਇੱਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ। ਇਸ ਤੱਤ ਸ਼ਬਦ ਦੀ ਧੁਨੀ ਦੀ ਪ੍ਰੇਮ ਖੇਲ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ। ਇਸ ਤੱਤ ਸ਼ਬਦ ਦੀ ਧੁਨੀ ਦੀ ਪ੍ਰੇਮ ਖੇਲ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਅਨਹਦ ਬਾਣੀ ਸ਼ਬਦ ਵਜਾਏ, ਅਨਹਦ ਬਾਣੀ ਨਾਦ ਵਜਾਇਆ, ਸੱਚ ਬਾਣੀ ਗੁਰ ਸ਼ਬਦ ਸੁਣਾਏ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸ਼ਬਦ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨਦਿਨ ਹਰ ਕਾ ਨਾਮ ਵਿਖਾਣੀ। ਤੈਂ ਅਨਹਦ ਸ਼ਬਦ ਵਜੈ ਧੁਨ ਬਾਣੀ, ਸਹਿਜੇ ਸਹਿਜ ਸਮਾਈ। ਗੁਰਬਾਣੀ ਪੜ੍ਹਨ ਸੁਣਨ ਦੁਆਰਾ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ। ਹਾਂਜੀ, ਗੁਰਬਾਣੀ ਪੜ੍ਹਨ ਸੁਣਨ ਦੁਆਰਾ ਮਨ ਨੂੰ ਨਾਮ ਦੀ ਰੰਗਣ ਚੜ੍ਹਦੀ ਹੈ, ਪਰ ਇਹ ਰੰਗਣ ਤਦ ਹੀ ਚੜ ਸਕਦੀ ਹੈ ਜੇ ਗੁਰਬਾਣੀ ਦੇ ਅਰਥਾਂ ਵੱਲ ਧਿਆਨ ਦੇਈਏ, ਅਥਵਾ ਸਾਡਾ ਮਨ ਗੁਰਬਾਣੀ ਦੇ ਅੰਤਰੀ ਭਾਵ ਨਾਲ ਪਰਸੇ ਜਾਂ ਛੋਹੇ, ਨਹੀਂ ਤਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਆਤਮਕ ਕਲਾ ਨਹੀਂ ਵਰਦੀ। ਗੱਲ ਨਰੋਲ ਧਿਆਨ ਦੀ ਹੈ, ਧਿਆਨ ਬਿਨਾਂ ਪਾਠ ਤੋਤੇ ਵਾਂਗ ਰਟਨ ਹੈ, ਜਿਸ ਕਰਕੇ ਸਾਡਾ ਮਨ ਗੁਰਬਾਣੀ ਦੇ ਅੰਤਰੀ ਪਾਰਸ ਕਲਾ ਨਾਲ ਨਹੀਂ ਛੋਹਦਾ ਅਤੇ ਇਸ ਛੋਹ ਬਿਨਾਂ ਮਨ ਉੱਤੇ ਪਾਰਸ ਕਲਾ ਨਹੀਂ ਵਰਦੀ। ਇਹੋ ਕਾਰਨ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ। ਹਾਂਜੀ, ਇਹੋ ਕਾਰਨ ਹੈ ਕਿ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੇ ਹਰਨਾਮਾ। ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੁਆਰਾ ਪਰਸਨਾ ਹੀ ਜੀਓ ਜਾਣਨਾ ਹੈ। ਹਾਂਜੀ, ਜੀਓ ਜਾਣਨਾ ਕੀ ਹੈ? ਗੁਰਬਾਣੀ ਦੀ ਅੰਤਰੀਵ ਆਤਮ ਭਾਵਨਾ ਨੂੰ ਧਿਆਨ ਦੁਆਰਾ ਪਰਸਨਾ ਹੀ ਜੀਓ ਜਾਣਨਾ ਹੈ, ਜਿਸ ਨਾਲ ਸਾਰੇ ਇਲਾਹੀ ਗੁਣ ਅਥਵਾ ਰਸ, ਰੰਗ, ਪ੍ਰੇਮ, ਚਾਓ, ਸੇਵਾ ਭਾਵ ਆਦਿ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਅੰਦਰ ਅੰਤਰ ਰਵੇ ਹਰਨਾਮਾਂ ਦੀ ਪਾਰਸ ਕਲਾ ਵਰਦੀ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰ ਦੀ ਅੰਤਰ ਆਤਮਿਕ ਕਮਾਈ ਦੁਆਰਾ ਸਾਡੀ ਸੁਰਤ ਤੱਤ ਸ਼ਬਦ ਨਾਲ ਪਰਸਦੀ ਹੈ। ਸ਼ਬਦ ਸੁਰ ਦੀ ਅੰਤਰ ਆਤਮਿਕ ਕਮਾਈ ਦੁਆਰਾ ਸਾਡੀ ਸੁਰਤ ਤੱਤ ਸ਼ਬਦ ਨਾਲ ਪਰਸਦੀ ਹੈ, ਜਿਸ ਨਾਲ ਸਾਡੇ ਅੰਤਰ ਆਤਮੇ ਅਨਹਦ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ। ਇਹ ਸ਼ਬਦ ਅਤੇ ਸੁਰਤ ਦੇ ਮੇਲ ਜਾਂ ਸ਼ੋਅ ਨੂੰ ਹੀ ਪਰਸਨਾ ਕਿਹਾ ਜਾਂਦਾ ਹੈ, ਜਿਸ ਦੁਆਰਾ ਗੁਰਸ਼ਬਦੀ ਗੋਬਿੰਦ ਗਜਿਆ ਦਾ ਗੁਰਵਾਕ ਸਿੱਧ ਹੁੰਦਾ ਹੈ। ਹੁਣ ਮਹਾਂਪੁਰਖ ਐਗਜ਼ਾਮਪਲ ਦਿੰਦੇ ਹਨ। ਸ਼ਰਾਬ ਦੇ ਦੋ ਅੱਡ ਅੱਡ ਸਰੂਪ ਹਨ। ਪਹਿਲਾ ਸਥੂਲ ਸਰੂਪ ਰੰਗ ਬਿਰੰਗਾ ਕੌੜਾ ਕਸੈਲਾ ਘੋਲੂਆ ਹੈ। ਦੂਸਰਾ ਸੂਖਮ ਸਰੂਪ ਸਰੂਰ ਹੈ। ਜਦ ਸਥੂਲ ਸ਼ਰਾਬ ਨੂੰ ਪੀਤਾ ਜਾਏ ਤਾਂ ਮਨ, ਤਨ, ਬੁੱਧੀ ਉੱਤੇ ਅਨੋਖਾ ਅਸਰ ਹੁੰਦਾ, ਇਸ ਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਵਿੱਚ ਥਰ ਥਰਾਉਂਦਾ ਹੋਇਆ ਉਮਾ, ਚਾਓ, ਮਸਤੀ, ਦਲੇਰੀ, ਬੇਪਰਵਾਹੀ ਅਤੇ ਖੇੜਾ ਹੁੰਦਾ। ਇਹ ਅੰਦਰਲਾ ਸੂਖਮ ਨਿੱਜੀ ਤਜਰਬਾ ਹੈ। ਇਹ ਸੂਖਮ ਸਰੂਪ ਅਸਥੂਲ ਸ਼ਰਾਬ ਦੇ ਅੰਤਰਗਤ ਗੁਪਤੀ ਪ੍ਰਵੇਸ਼, ਜਿਸ ਨੂੰ ਪ੍ਰਗਟ ਜਾਂ ਪ੍ਰਤੱਖ ਕਰਨ ਲਈ ਸ਼ਰਾਬ ਨੂੰ ਪੀਣਾ ਲਾਜ਼ਮੀ ਹੈ। ਸ਼ਰਾਬ ਦੀ ਬੋਤਲ ਨੂੰ ਦੇਖ ਕੇ ਜਾਂ ਦਿਮਾਗੀ ਗਿਆਨ ਸੁਣ ਕੇ ਜਾਂ ਪੜ੍ਹ ਕੇ ਇਹ ਸਰੂਰ ਨਹੀਂ ਆ ਸਕਦਾ। ਐਨ ਇਸੇ ਤਰ੍ਹਾਂ ਅੱਖਰੀ ਸ਼ਬਦ ਇਲਾਹੀ ਪ੍ਰਕਾਸ਼ ਦਾ ਅਸਥੂਲ ਸਰੂਪ ਹੈ। ਅਨਹਦ ਸ਼ਬਦ ਇਲਾਹੀ ਪ੍ਰਕਾਸ਼ ਦਾ ਸੂਖਮ ਤੱਤ ਸਰੂਪ ਹੈ, ਜਿਸ ਵਿੱਚੋਂ ਸਾਰੇ ਇਲਾਹੀ ਗੁਣ ਪ੍ਰਵੇਸ਼ ਅਤੇ ਪ੍ਰਵਿਰਤ ਹਨ। ਸ਼ਰਾਬ ਪੀਣ ਨਾਲ ਸ਼ਰਾਬੀ ਆਪਣੇ ਸਰੀਰ ਦੇ ਅੰਦਰ ਸ਼ਰਾਬ ਦੇ ਸਾਰੇ ਔਗੁਣਾਂ ਨੂੰ ਗ੍ਰਹਿਣ ਕਰਦਾ ਹੈ। ਹਾਂਜੀ, ਸ਼ਰਾਬ ਪੀਣ ਨਾਲ ਸ਼ਰਾਬੀ ਆਪਣੇ ਸਰੀਰ ਦੇ ਅੰਦਰ ਸ਼ਰਾਬ ਦੇ ਸਾਰੇ ਔਗੁਣਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਇਹ ਔਗੁਣ ਸ਼ਰਾਬੀ ਦੇ ਅੰਦਰ ਸਹਿ ਸਵਾਏ ਹੀ ਪ੍ਰਵੇਸ਼ ਅਤੇ ਪ੍ਰਵਿਰਤ ਹੋ ਜਾਂਦੇ ਹਨ। ਇਸੇ ਤਰ੍ਹਾਂ ਦਿਨ ਸਰਾਤ ਝੂਠੀ ਮਾਇਆ ਨਾਲ ਸੰਗਤ ਕਰਕੇ ਜਾਂ ਪਰਸ ਕੇ ਅਸੀਂ ਮਾਇਆ ਦੇ ਸਾਰੇ ਔਗੁਣ ਗ੍ਰਹਿਣ ਕਰ ਲੈਂਦੇ ਅਤੇ ਪਲਚ ਪਲਚ ਕੇ ਸਾਰੀ ਉਮਰ ਦੁੱਖ ਕਲੇਸ਼ ਭੋਗਦੇ ਰਹਿੰਦੇ। ਇਸ ਦੇ ਐਨ ਉਲਟ ਜੇ ਅਸੀਂ ਸਾਹ ਸੰਗਤ ਦੁਆਰਾ ਅਨਹਦ ਬਾਣੀ ਅਥਵਾ ਤੱਤ ਸ਼ਬਦ ਨੂੰ ਅੰਤਰ ਆਤਮੇ ਸ਼ਬਦ ਸੁਰ ਦੁਆਰਾ ਪਰਸੀਏ ਤਾਂ ਸਾਡੇ ਵਿੱਚ ਇਹ ਸਾਰੇ ਇਲਾਹੀ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ। ਹਾਂਜੀ, ਉਸ ਤੋਂ ਉਲਟ ਜੇ ਅਸੀਂ ਸਾਹ ਸੰਗਤ ਦੁਆਰਾ ਅਨਹਦ ਬਾਣੀ ਅਥਵਾ ਤੱਤ ਸ਼ਬਦ ਨੂੰ ਅੰਤਰ ਆਤਮੇ ਸ਼ਬਦ ਸੁਰ ਦੁਆਰਾ ਪਰਸੀਏ ਤਾਂ ਸਾਡੇ ਵਿੱਚ ਸਾਰੇ ਇਲਾਹੀ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ, ਜਿਸ ਨਾਲ ਇਲਾਹੀ ਸਰੂਰ, ਆਤਮਿਕ ਸੁੱਖ, ਨਾਮ ਖੁਮਾਰੀ, ਦੈਵੀ ਮਸਤੀ ਵਿੱਚ ਅਲਮਸਤ ਮਤਵਾਰੇ ਹੋ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਈਦਾ ਹੈ। ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ ਸਾਧ ਸੰਗਤ, ਸ਼ਬਦ ਸੁਰ ਦੀ ਕਮਾਈ ਅਤੇ ਗੁਰਪ੍ਰਸਾਦ ਦੀ ਅੱਤ ਲੋੜ ਹੈ। ਹਾਂਜੀ, ਇਹ ਗੁਣ ਕਿਵੇਂ ਗ੍ਰਹਿਣ ਹੋ ਸਕਦੇ ਹਨ? ਇਹਨਾਂ ਇਲਾਹੀ ਗੁਣਾਂ ਦੇ ਸੰਗ੍ਰਹਿ ਜਾਂ ਤੱਤ ਸ਼ਬਦ ਨੂੰ ਪ੍ਰਗਟ ਕਰਨ ਲਈ ਸਾਧ ਸੰਗਤ, ਸ਼ਬਦ ਸੁਰ ਦੀ ਕਮਾਈ, ਗੁਰਪ੍ਰਸਾਦ ਦੀ ਲੋੜ ਹੈ। ਪ੍ਰਗਟ ਪਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ। ਜਦ ਜਵਾਨ ਲੜਕੀ ਦੀ ਕਣਮਾਈ ਹੋ ਜਾਂਦੀ ਹੈ ਤਾਂ ਉਹ ਆਪਣੇ ਹੋਣ ਵਾਲੇ ਪਤੀ ਦੀਆਂ ਆਦਤਾਂ, ਸੁਭਾਅ, ਲਿਆਕਤ, ਗੁਣ, ਰੂਪ, ਨਿਹਾਰ, ਗੁਫਤਾਰ, ਰਫਤਾਰ, ਸ਼ਖਸੀਅਤ ਦੀ ਬਾਬਤ ਸੋਆਂ, ਖਬਰਾਂ, ਸੁਨੇਹੇ, ਚਿੱਠੀਆਂ, ਕਹਾਣੀਆਂ ਸੁਣਦੀ ਰਹਿੰਦੀ ਅਤੇ ਹਿਰਦੇ ਵਿੱਚ ਅਨੇਕਾਂ ਸੂਖਮ ਬਲਬਲਿਆਂ, ਰੀਝਾਂ, ਚਾਓ, ਮਲਾਰ ਨਾਲ ਪਤੀ ਦੇ ਮੇਲ ਜਾਂ ਬਸਲ ਦੇ ਪ੍ਰੇਮ ਸਵੈਪਨਾਂ ਦੀਆਂ ਉਡਾਰੀਆਂ ਲਾਉਂਦੀ ਰਹਿੰਦੀ। ਇਸ ਤਰ੍ਹਾਂ ਉਸ ਦੇ ਹਿਰਦੇ ਦੀਆਂ ਡਗਾਈਆਂ ਵਿੱਚ ਪਤੀ ਪਿਆਰ, ਤਸ, ਵਸ, ਰਸ ਸਮਾ ਕੇ ਮੌਲਦਾ ਰਹਿੰਦਾ। ਜਿਉਂ ਜਿਉਂ ਉਸਦਾ ਧਿਆਨ ਸੁਰਤੀ ਪਤੀ ਪਿਆਰ ਵਿੱਚ ਰਚਦੀ ਖੁੱਭਦੀ ਦ੍ਰਿੜ ਹੁੰਦੀ ਜਾਂਦੀ ਹੈ, ਤਿਉਂ ਤਿਉਂ ਮਾਪਿਆਂ ਅਤੇ ਪੇਕੇ ਘਰ ਦਾ ਮੋਹ ਘਟਦਾ ਜਾਂਦਾ। ਸਹਿਜੇ ਸਹਿਜੇ ਉਹ ਬਾਲੀ ਪਤੀ ਪਿਆਰ ਅਥਵਾ ਚੁੱਪ ਬਰੀਤ ਦੀ ਗੁੱਝੀ ਪ੍ਰੇਮ ਅਗਨੀ ਵਿੱਚ ਤੜਫਦੀ ਹੋਈ ਬਿਰਹੋਂ ਦੇ ਸੱਲ ਸਹਿੰਦੀ ਰਹਿੰਦੀ। ਆਖਰ ਜਦ ਉਸਦਾ ਵਿਆਹ ਜਾਂ ਪਤੀ ਨਾਲ ਮੇਲ ਹੁੰਦਾ ਹੈ ਅਥਵਾ ਵਸਲ ਹੁੰਦਾ ਹੈ ਤਾਂ ਉਹ ਪਤੀ ਦੇ ਤੀਬਰ ਪ੍ਰੇਮ ਰਸ ਵਿੱਚ ਬੇਖੁਦ ਹੋ ਕੇ ਆਪਣਾ ਆਪਾ ਪਤੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦੀ ਅਤੇ ਪਤੀ ਦੇ ਚਰਨਾਂ ਵਿੱਚ ਰੁਲਣਾ ਹੀ ਉਸਦਾ ਜੀਵਨ ਹੁੰਦਾ ਹੈ ਅਤੇ ਬੈ ਖਰੀਦ ਗੋਲੀ ਬਣ ਕੇ ਸੇਵਾ ਕਰਨੀ ਉਸਦਾ ਧਰਮ ਬਣ ਜਾਂਦਾ। ਪਤੀ ਪਿਆਰ ਦੇ ਵਸਲ ਦੇ ਪ੍ਰੇਮ ਰਸ ਦੀ ਮਦਹੋਸ਼ੀ ਵਿੱਚ ਉਸਦੇ ਪਹਿਲਾਂ ਸੁਣੇ ਸੁਣਾਏ ਮਨ ਘੜੇ ਖਿਆਲ ਅਨੁਮਾਨ ਨਿਸ਼ਚੇ ਰੀਝਾਂ ਆਸਾ ਮਨਸਾ ਸਭ ਕੁਝ ਅਧੂਰੀਆਂ ਬੇਲੋੜੀਆਂ ਅਤੇ ਗਲਤ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਉਹ ਛੇਤੀ ਹੀ ਭੁੱਲ ਜਾਂਦੀ ਹੈ। ਇਸ ਤਰ੍ਹਾਂ ਕੜਮਾਈ ਤੋਂ ਲੈ ਕੇ ਵਸਲ ਤੱਕ ਬਾਲੀ ਦੀਆਂ ਪ੍ਰੇਮ ਸਮੈਪਨਾਂ ਦੀਆਂ ਸੂਖਮ ਮਾਨਸਿਕ ਉਡਾਰੀਆਂ ਹੀ ਉਸਦੀ ਜਗਿਆਸਾ ਹੈ, ਕਰਮ ਹੈ, ਧਰਮ ਹੈ, ਜੀਵਨ ਸੇਧ ਹੈ, ਉਦੇਸ਼ ਹੈ ਅਤੇ ਵਸਲ ਅਥਵਾ ਮਿਲਾਪ ਹੀ ਉਸਦੀ ਪ੍ਰਾਪਤੀ ਹੈ, ਮੰਜ਼ਿਲ ਹੈ, ਪਿਰਮ ਪਿਆਲਾ ਹੈ, ਪਿਰਮ ਖੇਲ ਹੈ, ਪਿਰਮ ਰਸ ਹੈ, ਚੁੱਪ ਪ੍ਰੀਤ ਹੈ, ਮਹਾਂ ਆਨੰਦ ਹੈ, ਜਿਸ ਵਿੱਚ ਅਲਮਸਤ ਵਤਵਾਰੀ ਹੋਣਾ ਹੀ ਬਾਲੀ ਦਾ ਜੀਵਨ ਮਨੋਰਥ ਅਥਵਾ ਟੀਚਾ ਹੈ। ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ, ਹਾਂਜੀ ਐਨ ਇਸੇ ਤਰ੍ਹਾਂ ਜਦ ਜੀਵ ਗੁਰੂ ਧਾਰ ਲੈਂਦਾ ਹੈ ਅਥਵਾ ਅੰਮ੍ਰਿਤ ਛਕ ਲੈਂਦਾ ਹੈ ਤਾਂ ਜੀਵ ਰੂਪੀ ਇਸਤਰੀ ਦੀ ਅਕਾਲ ਪੁਰਖ ਰੂਪੀ ਪ੍ਰੀਤਮ ਨਾਲ ਕੜਮਾਈ ਹੋ ਜਾਂਦੀ। ਇਸ ਤੋਂ ਅੱਗੇ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ, ਜਿਸ ਵਿੱਚ ਵਿਚਰਦਿਆਂ ਹੋਇਆਂ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਪ੍ਰੇਮ ਸੁਨੇੜੇ ਗੁਣ ਵਡਿਆਈਆਂ ਪਿਆਰ ਦੀਆਂ ਕਥਾ ਕਹਾਣੀਆਂ ਪੜ੍ਹਦੀ ਸੁਣਦੀ ਅਤੇ ਗੁਣ ਗਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਉਸਦੇ ਹਿਰਦੇ ਅੰਦਰ ਪਤੀ ਪਰਮੇਸ਼ਰ ਨਾਲ ਪ੍ਰੀਤ ਪ੍ਰੇਮ ਪਿਆਰ ਖਿੱਚ ਬੈਰਾਗ ਬਿਰਹੋਂ ਕੰਖੀ ਉਪਜਦੀ ਵੱਧਦੀ ਪ੍ਰਫੁੱਲਤ ਹੁੰਦੀ ਮੌਲਦੀ ਉਛਲਦੀ ਹੋਈ ਪ੍ਰੀਤ ਦੇ ਚੁਲੂਲੇ ਰੰਗ ਵਿੱਚ ਰੰਗੀਜ ਕੇ ਪ੍ਰੇਮ ਸਵੈਪਨਾਂ ਦੇ ਬਲਵਲਿਆਂ ਦੁਆਰਾ ਪ੍ਰੇਮ ਪੁਰਖ ਅਥਵਾ ਪਰਮੇਸ਼ਰ ਦੇ ਮਿਲਾਪ ਅਥਵਾ ਵਸਲ ਦੀ ਉਡੀਕ ਵਿੱਚ ਉਡੀਕ ਅਤੇ ਖਿੱਚ ਵੱਧਦੀ ਜਾਂਦੀ ਹੈ। ਪ੍ਰੇਮ ਪੁਰਖ ਅਥਵਾ ਪਰਮੇਸ਼ਰ ਦੇ ਮਿਲਾਪ ਅਥਵਾ ਵਸਲ ਦੀ ਉਡੀਕ ਅਤੇ ਖਿੱਚ ਵੱਧਦੀ ਜਾਂਦੀ ਹੈ। ਬਾਲੀ ਅਥਵਾ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਅਥਵਾ ਜਗਿਆਸੂ ਦੀ ਪ੍ਰੇਮ ਖੇਲ ਵਿੱਚ ਅਤਿਅੰਤ ਅੰਤਰ ਅਤੇ ਭੇਦ ਹੈ। ਹਾਂਜੀ, ਬਾਲੀ ਅਥਵਾ ਦੁਨਿਆਵੀ ਲੜਕੀ ਅਤੇ ਜੀਵ ਇਸਤਰੀ ਅਥਵਾ ਜਗਿਆਸੂ ਦੇ ਪ੍ਰੇਮ ਖੇਲ ਵਿੱਚ ਅਤਿਅੰਤ ਅੰਤਰ ਅਤੇ ਭੇਦ ਹੈ, ਜਿਸ ਨੂੰ ਹੇਠਾਂ ਸਪਸ਼ਟ ਕਰਨ ਦਾ ਉੱਦਮ ਕੀਤਾ ਜਾਂਦਾ ਹੈ। ਮਹਾਂਪੁਰਖਾਂ ਨੇ ਇੱਕ ਪਾਸੇ ਦੱਸਿਆ ਹੈ ਬਾਲੀ ਦਾ ਦੁਨਿਆਵੀ ਪਿਆਰ, ਦੂਸਰੇ ਪਾਸੇ ਹੈ ਜੀ ਜਗਿਆਸੂ ਦਾ ਇਲਾਹੀ ਪ੍ਰੇਮ। ਬਾਲੀ ਦਾ ਦੁਨਿਆਵੀ ਪਿਆਰ ਮਾਇਕੀ ਮੰਡਲ ਦੀ ਖੇਲ ਹੈ, ਦੁਨਿਆਵੀ ਪਤੀ ਹੈ, ਬਿਨਸਨਹਾਰ ਹੈ, ਬਾਹਰਮੁਖੀ ਮਾਨਸਿਕ ਕਿਰਿਆ ਹੈ। ਜਗਿਆਸੂ ਦਾ ਇਲਾਹੀ ਪ੍ਰੇਮ ਆਤਮ ਮੰਡਲ ਦੀ ਖੇਲ ਹੈ, ਪਰਮੇਸ਼ਰ ਪਤੀ ਹੈ, ਅਵਿਨਾਸ਼ੀ ਹੈ, ਅੰਤਰਮੁਖੀ ਜਗਿਆਸਾ ਹੈ। ਇੱਧਰ ਸਰੀਰਕ ਵਸਲ ਦਾ ਟੀਚਾ ਹੈ ਉਹ ਆਤਮਕ ਮੇਲ ਦੀ ਮੰਜ਼ਿਲ ਹੈ, ਮਾਇਕੀ ਮੰਡਲ ਦੀ ਸੰਗਤ ਹੈ, ਆਤਮਕ ਸਾਧ ਸੰਗਤ ਹੈ, ਮਾਨਸਿਕ ਬਲਬਲੇ ਹਨ, ਆਤਮਿਕ ਪ੍ਰੇਮ ਸਵੈਪਨਾ ਹੈ। ਮਾਇਕੀ ਮੰਡਲ ਦੀ ਬਿਰਤੀ ਹੈ, ਸ਼ਬਦ ਸੁਰ ਦੀ ਖੇਲ ਹੈ, ਦੁੱਖ ਕਲੇਸ਼ ਹੈ। ਬਾਲੀ ਦੇ ਦੁਨਿਆਵੀ ਪਿਆਰ ਵਿੱਚ ਦੁੱਖ ਕਲੇਸ਼ ਹੈ, ਜਗਿਆਸੂ ਵਿੱਚ ਸਦਾ ਸੁੱਖ ਅਤੇ ਆਨੰਦ ਹੈ। ਆਰਜੀ ਫਿੱਕਾ ਮਾਨਸਿਕ ਪਿਆਰ ਹੈ, ਉਹ ਇਲਾਹੀ ਪਿਆਰ ਦਾ ਚਲੂਲਾ ਰੰਗ ਹੈ। ਬਾਹਰਮੁਖੀ ਪਿਰਮ ਖੇਲ ਹੈ, ਅੰਤਰ ਆਤਮੇ ਚੁੱਪ ਪ੍ਰੀਤ ਹੈ, ਆਵਾਗਮਨ ਹੈ, ਮੁਕਤੀ ਹੈ, ਨਿਰਾਸ਼ਤਾ ਹੋ ਸਕਦੀ ਹੈ, ਸਦਾ ਮਨ ਚਾਓ ਹੈ, ਹਉਂ ਤਾਰੀ ਹੈ, ਹਉਮੈ ਦੀ ਅਣਹੋਂਦ ਹੈ, ਮੈਂ ਮੇਰੀ ਹੈ, ਚਿੰਤਾ ਫਿਕਰ ਹੈ, ਰੋਸੇ ਗਿਲੇ ਨਿਹੋਰੇ ਹਨ, ਕੂੜੀ ਪ੍ਰੀਤ ਹੈ, ਝੂਠਾ ਰਿਸ਼ਤਾ ਹੈ, ਉੱਧਰ ਹਉਮੈ ਦੀ ਅਣਹੋਂਦ ਹੈ, ਤੂੰ ਤੇਰੀ ਹੈ, ਸਦਾ ਮਨ ਚਾਓ ਹੈ, ਸ਼ੁਕਰ ਹੈ, ਸੱਚੀ ਪ੍ਰੀਤ ਹੈ, ਸੱਚਾ ਆਤਮਿਕ ਨਾਤਾ ਹੈ। ਦੂਜੇ ਲਫਜ਼ਾਂ ਵਿੱਚ ਬਾਲੀ ਦੀ ਪ੍ਰੇਮ ਖੇਲ ਮਾਇਕੀ ਮੰਡਲ ਤਾਈਂ ਸੀਮਤ ਹੈ, ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ ਅਤੇ ਸ਼ਬਦ ਵਿੱਚ ਲਵਲੀਨ ਹੋਣਾ ਆਤਮਿਕ ਖੇਲ ਦੀ ਮੰਜ਼ਿਲ ਹੈ। ਹਾਂਜੀ, ਬਾਲੀ ਦੀ ਪ੍ਰੇਮ ਖੇਲ ਮਾਇਕੀ ਮੰਡਲ ਤਾਈਂ ਸੀਮਤ ਹੈ, ਪਰ ਜਗਿਆਸੂ ਦੀ ਸੁਰਤ ਦਾ ਅੰਤਰਮੁਖੀ ਹੋ ਕੇ ਸ਼ਬਦ ਨਾਲ ਮੇਲ ਕਰਨਾ ਅਤੇ ਸ਼ਬਦ ਵਿੱਚ ਲਵਲੀਨ ਹੋਣਾ ਆਤਮਿਕ ਖੇਲ ਦੀ ਮੰਜ਼ਿਲ ਹੈ। ਜਿਸ ਤਰ੍ਹਾਂ ਬਾਲੀ ਦੀ ਕਣਮਾਈ ਤੋਂ ਮਗਰੋਂ ਪਤੀ ਦੇ ਮੇਲ ਜਾਂ ਵਸਲ ਹੋਣ ਤੱਕ ਪਤੀ ਭਗਤੀ ਅਥਵਾ ਯਾਦ ਸਿਮਰਨ ਸਹਿ ਸਵਾਏ ਆਮ ਮਹਾਰੇ ਹੁੰਦਾ ਰਹਿੰਦਾ ਹੈ ਅਤੇ ਦ੍ਰਿੜ ਹੋਈ ਜਾਂਦਾ ਹੈ, ਉਸੇ ਤਰ੍ਹਾਂ ਜਗਿਆਸੂ ਦੀ ਪ੍ਰਭੂ ਮਿਲਾਪ ਲਈ ਖਿੱਚ ਕੰਖੀ ਬਿਰਹੋਂ ਭੁੱਖ ਸਹਿ ਸਵਾਏ ਹੀ ਵੱਧਦੀ ਜਾਂਦੀ ਹੈ। ਪਰ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ੋ ਅਥਵਾ ਲਾਗ ਨਾਲ ਹੀ ਲੱਗ ਸਕਦਾ ਹੈ। ਹਾਂਜੀ, ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਪ੍ਰਭੂ ਪ੍ਰੇਮ ਦਾ ਰੰਗ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ੋ ਅਥਵਾ ਲਾਗ ਨਾਲ ਹੀ ਲੱਗਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਿ ਸਿਉ ਰੰਗ। ਇਸ ਪੰਕਤੀ ਦਾ ਮਤਲਬ ਇਹ ਹੈ ਕਿ ਜਿਉਂ ਜਿਉਂ ਜੀਵ ਸਾਧੂ ਜਾਂ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਦਾ ਹੈ ਤਿਉਂ ਤਿਉਂ ਜਗਿਆਸੂ ਦੇ ਹਿਰਦੇ ਵਿੱਚ ਹਰੀ ਦੇ ਪਿਆਰ ਦੇ ਰੰਗ ਦੀ ਸ਼ੋਅ ਲੱਗਦੀ ਜਾਂਦੀ। ਇਸੇ ਤਰ੍ਹਾਂ ਪ੍ਰਭੂ ਪ੍ਰੇਮ ਵੱਧਦਾ ਜਾਂਦਾ ਹੈ ਅਤੇ ਮਿਲਾਪ ਦੀ ਖਿੱਚ ਅਤੇ ਵਸਲ ਦੀ ਭੁੱਖ ਤੀਬਰ ਹੁੰਦੀ ਜਾਂਦੀ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਦੀ ਇਤਨੀ ਵਡਿਆਈ ਕੀਤੀ ਗਈ। ਸਾਧ ਸੰਗਤ ਪਾਉ ਭਾਉ ਸਹਿਜ ਬੈਰਾਗ ਹੈ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਪਿਰਮ ਪਿਆਲਾ ਸਾਧ ਸੰਗ ਭਗਤ ਵਸ਼ਲ ਪਾਰਸ ਪਾਰਸ ਪਰਸੈ, ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਦੀ ਕਮਾਈ ਦੇ ਦੋ ਪੱਖ ਹਨ। ਇੱਕ ਹੈਗਾ ਜੀ ਅੱਖਰ ਰੂਪੀ ਸ਼ਬਦ ਅਥਵਾ ਗੁਰਮੰਤਰ ਦਾ ਰਸਨਾ ਨਾਲ ਸਿਮਰਨ ਅਤੇ ਗੁਰਬਾਣੀ ਦਾ ਪਾਠ। ਦੂਸਰਾ ਹੈ ਤੱਤ ਸ਼ਬਦ ਅਥਵਾ ਅੱਖਰਹੀਣ ਸ਼ਬਦ ਜਿਸ ਦੀ ਸੁਰਤੀ ਦੁਆਰਾ ਹੀ ਕਮਾਈ ਹੋ ਸਕਦੀ ਹੈ। ਇਹ ਅੰਤਰਮੁਖੀ ਆਤਮਿਕ ਖੇਲ ਜੋ ਬੜੀ ਸੂਖਮ ਅਤੇ ਔਖੀ ਹੈ। ਹਾਂਜੀ, ਇਹ ਅੰਤਰਮੁਖੀ ਆਤਮਿਕ ਖੇਲ ਹੈ ਜੋ ਬੜੀ ਸੂਖਮ ਅਤੇ ਔਖੀ ਹੈ, ਜੋ ਸਾਧੂ ਸੰਗ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਅਗਵਾਈ ਵਿੱਚ ਹੀ ਹੋ ਸਕਦੀ ਹੈ। ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਸਮਾਲਾ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਵਿਲੋਭ ਹੈ। ਇਸ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਕਸ਼ਾਤ ਦਰਸ਼ਨ ਨਹੀਂ ਹੋ ਸਕਦੇ। ਹਾਂਜੀ, ਨੋਟ ਕਰਨ ਵਾਲੀ ਗੱਲ ਹੈ, ਇਸ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਦੇ ਅਨੁਭਵੀ ਸਾਕਸ਼ਾਤ ਦਰਸ਼ਨ ਨਹੀਂ ਹੋ ਸਕਦੇ। ਇੰਨੀ ਅੱਖੀ ਨਜ਼ਰ ਨਾ ਆਵਈ ਜਿਚਰ ਸ਼ਬਦ ਨਾ ਕਰੇ ਵਿਚਾਰ, ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ, ਸਦ ਹੀ ਨੇੜੇ ਦੂਰ ਨਾ ਜਾਣੋ ਗੁਰ ਕੈ ਸ਼ਬਦ ਨਜ਼ੀਕ ਪਛਾਣ। ਦੂਜੇ ਲਫਜ਼ਾਂ ਵਿੱਚ ਜਦ ਜਗਿਆਸੂ ਸ਼ੁਰੂ ਵਿੱਚ ਸ਼ਬਦ ਦੇ ਅੱਖਰੀ ਸਰੂਪ ਦਾ ਸਿਮਰਨ ਕਰਦਾ ਹੈ ਤਾਂ ਅਜੇ ਸ਼ਬਦ ਸੁਰ ਦਾ ਮੇਲ ਨਾ ਹੋਣ ਕਰਕੇ ਜਗਿਆਸੂ ਦੇ ਮਨ ਉੱਤੇ ਮਾਇਆ ਅਤੇ ਵਿਕਾਰਾਂ ਦਾ ਅਸਰ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਉਸਦੀ ਬਿਰਤੀ ਖਿੰਡਦੀ ਰਹਿੰਦੀ ਹੈ ਜੋ ਕਿ ਜਗਿਆਸੋਂ ਦੀ ਆਮ ਸ਼ਿਕਾਇਤ ਹੁੰਦੀ। ਫਿਰ ਵੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਜਦ ਕਦੇ ਉਨਮਨ ਉੱਤੇ ਸ਼ਬਦ ਦੀ ਚੋਟ ਵੱਜਦੀ ਹੈ ਤਾਂ ਉਸ ਨੂੰ ਸ਼ਬਦ ਸੁਰ ਦੇ ਅਨੁਭਵੀ ਮੇਲ ਦਾ ਝੌਲਾ ਜਿਹਾ ਲਿਸ਼ਕਾਰਾ ਪੈਂਦਾ ਹੈ, ਪਰ ਉਹ ਖਿਨ ਪੰਗਰ ਹੀ ਹੁੰਦਾ ਹੈ ਅਤੇ ਤਤਕਾਲ ਉੱਡ ਪੁੱਟ ਜਾਂਦਾ ਹੈ। ਅਸੀਂ ਇਹਨਾਂ ਕਦੇ ਕਦਾਈ ਦੇ ਲਿਸ਼ਕਾਰਿਆਂ ਨੂੰ ਹੀ ਪ੍ਰਭੂ ਦੇ ਦਰਸ਼ਨ ਸਮਝ ਕੇ ਫੁੱਲੇ ਨਹੀਂ ਸਮਾਉਂਦੇ। ਸੂਰਜ ਦੀ ਧੁੱਪ ਪ੍ਰਕਾਸ਼ ਰੂਪ ਹੈ ਅਤੇ ਹਨੇਰਾ ਪ੍ਰਕਾਸ਼ ਦੀ ਅਣਹੋਣ ਦਾ ਨਾਂ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਪ੍ਰਕਾਸ਼ ਨੂੰ ਹੀ ਸ਼ਬਦ ਕਿਹਾ ਗਿਆ ਹੈ ਅਤੇ ਇਸ ਸ਼ਬਦ ਰੂਪੀ ਪ੍ਰਕਾਸ਼ ਦੀ ਅਣਹੋਂਦ ਨੂੰ ਹੀ ਮਾਇਆ ਦਾ ਹਨੇਰਾ ਜਾਂ ਭਰਮ ਪਲਾਵਾ ਕਿਹਾ ਜਾਂਦਾ। ਕਾਲੇ ਬੋਲੇ ਬੱਦਲਾਂ ਵਿੱਚੋਂ ਕਦੀ ਕਦਾਈ ਬਿਜਲੀ ਦੀ ਲਿਸ਼ਕ ਛਿਣ ਮਾਤਰ ਪੈ ਕੇ ਅਲੋਪ ਹੋ ਜਾਂਦੀ ਹੈ। ਇਸ ਖਿਣ ਪੰਗਰ ਲਿਸ਼ਕ ਨੂੰ ਸੂਰਜ ਦੇ ਦਰਸ਼ਨ ਸਮਝਣਾ ਸਾਡੀ ਵੱਡੀ ਭੁੱਲ ਹੈ। ਇਸੇ ਤਰ੍ਹਾਂ ਸਾਡੇ ਹਿਰਦੇ ਦੇ ਕਾਲੇ ਬੋਲੇ ਭਰਮ ਦੇ ਬੱਦਲਾਂ ਵਿੱਚੋਂ ਕਦੀ ਕਦਾਈ ਆਤਮਿਕ ਬਿਜਲੀ ਅਥਵਾ ਨਾਮ ਦੀ ਲਿਸ਼ਕ ਉਪਜਦੀ ਹੈ, ਜਿਸ ਨੂੰ ਪਰਮਾਤਮਾ ਦੇ ਦਰਸ਼ਨ ਸਮਝਣਾ ਵੀ ਭੁੱਲ ਹੈ। ਨਤੀਜੇ ਵਜੋਂ ਜਗਿਆਸੂ ਇਹਨਾਂ ਲਿਸ਼ਕਾਂ ਨੂੰ ਹੀ ਆਪਣੀ ਆਤਮ ਮੰਜ਼ਲ ਅਥਵਾ ਦਰਸ਼ਨ ਮੇਲ ਜਾਂ ਬਸਲ ਸਮਝ ਲੈਂਦਾ। ਇਸ ਪਰਮ ਭੁਲੇਖੇ ਨਾਲ ਸੂਖਮ ਹਉਮੈ ਉਪਜਦੀ ਹੈ ਅਤੇ ਆਤਮਕ ਤਰੱਕੀ ਰੁਕ ਜਾਂਦੀ। ਇਸੇ ਤਰ੍ਹਾਂ ਪਰਮਾਰਥਕ ਪੰਧ ਉੱਤੇ ਚੱਲਦਿਆਂ ਹੋਇਆਂ ਜਗਿਆਸੂ ਰਿਧੀਆਂ ਸਿੱਧੀਆਂ ਭਵਿੱਖਬਾਣੀ ਜੰਤਰ ਮੰਤਰ ਵਰ ਸਰਾਪ ਯੋਗ ਸਾਧਨਾ ਹੱਠ ਯੋਗ ਤਾਂਤਰਿਕ ਵਿੱਦਿਆ ਗਿਆਨ ਧਿਆਨ ਕਰਮ ਧਰਮ ਆਦਿ ਅਨੇਕ ਮਨੋਕਲਪਤ ਧਾਰਮਿਕ ਪ੍ਰਾਪਤੀਆਂ ਦੇ ਕ੍ਰਿਸ਼ਮਿਆਂ ਵਿੱਚ ਪ੍ਰਵਿਰਤ ਹੋ ਕੇ ਮਾਇਕੀ ਪਰਛਾਵੇਂ ਵਿੱਚ ਗਲਤਾਨ ਹੋ ਜਾਂਦੇ ਹਨ ਅਤੇ ਆਪੂ ਘੜੇ ਹੋਏ ਧਾਰਮਿਕ ਬੰਧਨਾਂ ਵਿੱਚ ਫਸ ਜਾਂਦੇ ਹਨ। ਇਸ ਤਰ੍ਹਾਂ ਜਗਿਆਸੂ ਸ਼ਬਦ ਸੁਰ ਦੀ ਅੰਤਰਮੁਖੀ ਆਤਮਿਕ ਸਿਹਤ ਤੋਂ ਖੁੰਝ ਕੇ ਮਾਇਆ ਦੇ ਭਰਮ ਭਲਾਵਿਆਂ ਵਿੱਚ ਆਪਣਾ ਜੀਵਨ ਅਜਾਈ ਗਵਾ ਲੈਂਦੇ ਹਨ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੇ। ਇਸ ਤਰ੍ਹਾਂ ਜਗਿਆਸੂ ਦੀ ਬਿਰਤੀ ਸੁਰਤੀ ਚੜ੍ਹਦੀਆਂ ਕਲਾਂ ਤੋਂ ਉਖੜ ਕੇ ਖੜਦੀ ਕਲਾ ਵਿੱਚ ਬਦਲ ਜਾਂਦੀ ਹੈ ਅਤੇ ਫਿਰ ਸੂਖਮ ਹਉਮੈ ਦੇ ਕਾਰਨ ਢਹਿੰਦੀਆਂ ਕਲਾਂ ਵੱਲ ਮੁੜ ਪੈਂਦੀ ਅਤੇ ਪੁੱਠਾ ਚਰਖਾ ਚੱਲ ਪੈਂਦਾ ਹੈ। ਪਰ ਜਗਿਆਸੂ ਨੂੰ ਇਸ ਗਿਰਾਵਟ ਦੀ ਸੋਝੀ ਨਹੀਂ ਹੁੰਦੀ। ਹਾਂਜੀ, ਪਰ ਜਗਿਆਸੂ ਨੂੰ ਇਸ ਗਿਰਾਵਟ ਦੀ ਸੋਝੀ ਨਹੀਂ ਹੁੰਦੀ। ਗੁਰਬਾਣੀ ਵਿੱਚ ਦਰਸਾਏ ਸ਼ਬਦ ਵਿਚਾਰ ਦੀ ਬਾਬਤ ਵੀ ਜਗਿਆਸੂਆਂ ਨੂੰ ਡਾਢਾ ਭੁਲੇਖਾ ਪਿਆ ਹੋਇਆ ਹੈ। ਅਸੀਂ ਅੱਖਰੀ ਸਰੂਪ ਸ਼ਬਦ ਅਥਵਾ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨੂੰ ਹੀ ਸ਼ਬਦ ਵਿਚਾਰ ਸਮਝੀ ਬੈਠੇ ਹਾਂ। ਹਾਂਜੀ, ਅਸੀਂ ਅੱਖਰੀ ਸਰੂਪ ਸ਼ਬਦ ਅਥਵਾ ਬਾਣੀ ਦੇ ਦਿਮਾਗੀ ਅਰਥ ਅਤੇ ਕਥਾ ਵਾਰਤਾ ਨੂੰ ਹੀ ਸ਼ਬਦ ਵਿਚਾਰ ਸਮਝੀ ਬੈਠੇ, ਪਰ ਅਸਲ ਵਿੱਚ ਅੱਖਰਹੀਣ ਪ੍ਰਕਾਸ਼ ਰੂਪ ਨਾਮ ਰੂਪ ਤੱਤ ਸ਼ਬਦ ਅਨਹਦ ਸ਼ਬਦ ਵਿੱਚ ਸੁਰਤ ਲਾਉਣੀ, ਲਵਲੀਨ ਹੋਣਾ, ਰੰਗ ਮਾਨਣਾ, ਰਸ ਮਾਨਣਾ, ਪਿਰਮ ਪਿਆਲਾ ਪੀਣਾ, ਅਲਮਸਤ ਵਤਵਾਰਾ ਹੋਣਾ ਹੀ ਸ਼ਬਦ ਵਿਚਾਰ ਹੈ। ਇਸ ਵਿਚਾਰ ਨੂੰ ਹੇਠਲੀਆਂ ਪੰਕਤੀਆਂ ਸਿੱਧ ਕਰਦੀਆਂ ਹਨ। ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈਏ, ਗੁਰਮੁਖ ਸ਼ਬਦ ਵਿਚਾਰ ਸੱਚ ਕਮਾਈਏ, ਗੁਰਮੁਖ ਸ਼ਬਦ ਵਿਚਾਰ ਸਤ ਸਜਾਣੀਏ, ਗੁਰਮੁਖ ਸ਼ਬਦ ਵਿਚਾਰ ਸ਼ਬਦ ਬਖਾਣੇ। ਅੱਖਰਾਂ ਵਾਲੇ ਸ਼ਬਦ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਵਿਚਾਰ ਸਾਡੇ ਦਿਮਾਗ ਦਾ ਕਰਤੱਵ ਹੈ, ਪਰ ਅੱਖਰਹੀਣ ਤੱਤ ਸ਼ਬਦ ਦੀ ਵਿਚਾਰ ਗੁੱਝੀ ਅੰਤਰਮੁਖੀ ਆਤਮਿਕ ਮੰਡਲ ਦੀ ਚੁੱਪ ਪ੍ਰੀਤ ਦੀ ਅਨੁਭਵੀ ਖੇਲ ਹੈ। ਹਾਂਜੀ, ਅੱਖਰਾਂ ਵਾਲੇ ਸ਼ਬਦ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਵਿਚਾਰ ਸਾਡੇ ਦਿਮਾਗ ਦਾ ਕਰਤੱਵ ਹੈ, ਪਰ ਅੱਖਰਹੀਣ ਤੱਤ ਸ਼ਬਦ ਦੀ ਵਿਚਾਰ ਗੁੱਝੀ ਅੰਤਰਮੁਖੀ ਆਤਮਿਕ ਮੰਡਲ ਦੀ ਚੁੱਪ ਪ੍ਰੀਤ ਦੀ ਅਨੁਭਵੀ ਖੇਲ ਹੈ, ਜੋ ਕਿ ਕਿਸੇ ਬਿਰਲੇ ਵਡਭਾਗੇ ਗੁਰਮੁਖ ਨੂੰ ਹੀ ਪ੍ਰਦਾਨ ਹੁੰਦੀ। ਤੇ ਬਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਬਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਬਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਰ ਪਵਰ ਬਸਣ ਦੇ, ਤੇ ਬਿਰਲੇ ਸੰਸਾਰ ਵਿੱਚ ਪਿਰਮ ਸੁਨੇਹੀ ਮੀਨ ਤਰਨ ਦੇ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲ, ਐਸੇ ਜਨ ਬਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਸੇ ਤਰ੍ਹਾਂ ਸ਼ਬਦ ਸੁਣੀ ਦੀ ਬਾਬਤ ਵੀ ਮੁੱਢਲਾ ਭੁਲੇਖਾ ਪਿਆ ਹੋਇਆ ਹੈ। ਪਿਰ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਇੱਥੇ ਵੀ ਅਸੀਂ ਅੱਖਰੀ ਸ਼ਬਦ ਅਥਵਾ ਗੁਰਬਾਣੀ ਨੂੰ ਸਰੀਰਕ ਕੰਨਾਂ ਨਾਲ ਸੁਣਨਾ ਹੀ ਸਮਝੀ ਬੈਠੇ ਹਾਂ, ਪਰ ਅਸਲ ਵਿੱਚ ਜਦ ਮਨ ਅੰਤਰਮੁਖੀ ਹੋ ਕੇ ਸ਼ਬਦ ਸੁਰਤ ਵਿੱਚ ਲਵਲੀਨ ਹੁੰਦਾ ਹੈ ਤਾਂ ਅੰਤਰ ਆਤਮੇ ਅਨਹਦ ਸ਼ਬਦ ਦੀ ਧੁਨੀ ਅਨੁਭਵ ਦੁਆਰਾ ਸੁਣਾਈ ਦਿੰਦੀ ਹੈ। ਸਰੀਰਕ ਕੰਨਾਂ ਦੀ ਸਰੋਤ ਤੋਂ ਇਹ ਅਨਹਦ ਧੁਨੀ ਪਰੇ ਹੈ। ਹਾਂਜੀ, ਸਰੀਰਕ ਕੰਨਾਂ ਦੀ ਸਰੋਤ ਤੋਂ ਇਹ ਅਨਹਤ ਧੁਨੀ ਪਰੇ ਹੈ। ਸ਼ਬਦ ਅਥਵਾ ਨਾਮ ਦੀ ਅਨਹਤ ਧੁਨੀ ਨੂੰ ਅਨੁਭਵ ਕਰਨਾ, ਰੰਗ ਮਾਨਣਾ, ਰਸ ਮਾਨਣਾ, ਵਿਸਮਾਦ ਹੋਣਾ ਹੀ ਸ਼ਬਦ ਸੁਣੀ ਦੀ ਅਨੁਭਵੀ ਖੇਲ ਅਥਵਾ ਸ਼ਬਦ ਵਿਚਾਰ ਹੈ, ਜਿਸ ਨਾਲ ਸ਼ਬਦ ਦੇ ਪ੍ਰਕਾਸ਼ ਮੰਡਲ ਵਿੱਚ ਪਿਰ ਰਸਾਲੂ ਅਥਵਾ ਪ੍ਰਭੂ ਦੇ ਦਰਸ਼ਨ ਜਾਂ ਮੇਲ ਹੋ ਸਕਦਾ ਹੈ। ਅੱਖੀ ਸਰੂਪ ਸ਼ਬਦ ਅਥਵਾ ਗੁਰਬਾਣੀ ਅਸੀਂ ਪੜ੍ਹਨੀ ਸੁਣਨੀ ਹੈ। ਹਾਂਜੀ, ਅੱਖਰੀ ਸਰੂਪ ਸ਼ਬਦ ਅਥਵਾ ਗੁਰਬਾਣੀ ਅਸੀਂ ਪੜ੍ਹਨੀ ਸੁਣਨੀ ਹੈ, ਕਿਉਂਕਿ ਇਸ ਦੇ ਸੁਣਨ ਤੋਂ ਹੀ ਸਾਨੂੰ ਅੰਤਰਮੁਖੀ ਹੋ ਕੇ ਤਤ ਸ਼ਬਦ ਦੀ ਅਨਹਤ ਧੁਨੀ ਦੀ ਸੋਝੀ ਅਤੇ ਪ੍ਰੇਰਨਾ ਮਿਲਣੀ ਹੈ। ਇਸ ਲਈ ਜਦ ਤਾਈਂ ਸਾਡੀ ਸੁਰਤੀ ਬਾਹਰਮੁਖੀ ਹੈ, ਸਾਡੇ ਲਈ ਅੱਖਰੀ ਸ਼ਬਦ ਅਥਵਾ ਗੁਰਬਾਣੀ ਦਾ ਪਾਠ ਜਾਂ ਕੀਰਤਨ ਕਰਨਾ ਸੁਣਨਾ ਅਤ ਜ਼ਰੂਰੀ ਅਤੇ ਲਾਜ਼ਮੀ ਹੈ। ਸਾਧ ਸੰਗਤ ਵਿਚਰਦਿਆਂ ਹੋਇਆਂ ਕਥਾ ਕੀਰਤਨ ਸੁਣ ਕੇ ਮਨ ਦਰਬ ਜਾਂਦਾ ਹੈ ਅਤੇ ਦਰਵੇ ਜਾਂ ਪਿਘਲੇ ਹੋਏ ਮਨ ਉੱਤੇ ਅਨਹਤ ਧੁਨੀ ਦੀ ਸ਼ੋ ਲਾਗ ਜਾਂ ਚੋਟ ਵੱਜਦੀ ਹੈ ਜਾਂ ਪਾਰਸ ਕਲਾ ਵਰਦੀ ਹੈ ਤਾਂ ਸਾਡਾ ਮਨ ਉਨਮਨ ਹੋ ਕੇ ਇਲਾਹੀ ਨਾਦ ਦੀ ਅਨਹਤ ਧੁਨੀ ਨੂੰ ਸੁਣ ਕੇ ਸੱਪ ਵਾਂਗ ਵਿਸਮਾਦੀ ਅਵਸਥਾ ਵਿੱਚ ਮੌਲਦਾ ਖੀਵਾ ਹੁੰਦਾ ਸ਼ਬਦ ਸੁਰਤ ਵਿੱਚ ਲਵਲੀਨ ਹੋ ਜਾਂਦਾ ਹੈ। ਵਿਸਮ ਪੇਖੈ ਵਿਸਮ ਸੁਣੀਐ ਵਿਸਮਾਦ ਨਦਰੀ ਆਇਆ, ਅਨਹਤ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕਿ ਸਵਾਦ। ਰਾਤ ਦੇ ਹਨੇਰ ਕੁੱਪ ਵਿੱਚ ਕਿਸੇ ਚੀਜ਼ ਦਾ ਸਮੁੱਚਾ ਗਿਆਨ ਨਹੀਂ ਹੋ ਸਕਦਾ। ਹਾਂਜੀ, ਰਾਤ ਦੇ ਹਨੇਰ ਕੁੱਪ ਵਿੱਚ ਕਿਸੇ ਚੀਜ਼ ਦਾ ਸਮੁੱਚਾ ਗਿਆਨ ਨਹੀਂ ਹੋ ਸਕਦਾ, ਸਿਰਫ ਕਿਆਸ ਅੰਦਾਜ਼ਾ ਜਾਂ ਟੋਹ ਹੀ ਲਾਈ ਜਾ ਸਕਦੀ ਹੈ, ਜੋ ਚਾਨਣ ਹੋਣ 'ਤੇ ਗਲਤ ਹੋ ਜਾਂਦੀ। ਹਨੇਰ ਦੇ ਭਰਮ ਭੁਲੇਖੇ ਵਿੱਚ ਅਸੀਂ ਠੋਕਰਾਂ ਖਾਂਦੇ ਹਾਂ, ਹਨੇਰ ਵਿੱਚ ਹੀ ਮੱਛਰ, ਕੀੜੇ ਮਕੌੜੇ, ਸੱਪ, ਠੂਏ ਆਦਿ ਨਿਕਲਦੇ ਹਨ ਅਤੇ ਸਾਨੂੰ ਡੰਗ ਮਾਰਦੇ ਹਨ। ਐਨ ਇਸੇ ਤਰ੍ਹਾਂ ਜਦ ਤਾਈਂ ਅਸੀਂ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ, ਤਦ ਤਾਈਂ ਸਾਨੂੰ ਇਹ ਪੰਜ ਤੱਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਤਾਉਂਦੇ ਹਨ ਅਤੇ ਅਸੀਂ ਮਾਨਸਿਕ ਅਗਿਆਨਤਾ ਕਾਰਨ ਮਾਇਆ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ, ਧਨ ਜੋਵਨ ਦੋਏ ਬੈਰੀ ਹੋਏ ਜਿੰਨੀ ਰੱਖੇ ਰੰਗ ਲਾਏ, ਖਿਨਵੇਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਸਾਡੀ ਇਹ ਤਰਸਯੋਗ ਹਾਲਤ ਓਨਾ ਚਿਰ ਰਹੇਗੀ ਜਦ ਤਾਈਂ ਸਾਡੇ ਅੰਤਰ ਆਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ। ਹਾਂਜੀ, ਸਾਡੀ ਇਹ ਤਰਸਯੋਗ ਹਾਲਤ ਓਨਾ ਚਿਰ ਰਹੇਗੀ ਜਦ ਤਾਈਂ ਸਾਡੇ ਅੰਤਰ ਆਤਮੇ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ ਅਥਵਾ ਗੋਬਿੰਦ ਨਹੀਂ ਗਾਈਦਾ। ਸ਼ਬਦ ਸੁਰ ਦੇ ਮੇਲ ਤੋਂ ਬਿਨਾਂ ਜੀਵ ਦੀ ਜੋ ਅਧੋਗਤੀ ਹੁੰਦੀ ਹੈ ਉਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਕਰੇ ਬਿਖਾਰ ਬਿਥਾਰ ਕਨੇਰੇ ਸੁਰਤ ਸ਼ਬਦ ਬਿਨ ਪਰਮ ਪਿਆ, ਸ਼ਬਦ ਸੁਰਤ ਬਿਨ ਆਈਐ ਜਾਈਐ, ਸ਼ਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ। ਅਸੀਂ ਇਹਨਾਂ ਪੰਕਤੀਆਂ ਦਾ ਲੱਖਾਂ ਵਾਰੀ ਪਾਠ ਅਤੇ ਕੀਰਤਨ ਕੀਤਾ ਹੋਵੇਗਾ ਪਰ ਇਹਨਾਂ ਦੇ ਡੂੰਘੇ ਗੁੱਝੇ ਅੰਤਰੀ ਭਾਵਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਅਸੀਂ ਇਹ ਸਮਝ ਕੇ ਅਵੇਸਲੇ ਅਤੇ ਸੰਤੁਸ਼ਟ ਹੋਏ ਬੈਠੇ ਹਾਂ ਕਿ ਸਾਡੇ ਕੋਲ ਤਾਂ ਅੱਖਰੀ ਰੂਪ ਸ਼ਬਦ ਹੈ, ਇਸ ਲਈ ਇਹ ਸ਼ਬਦ ਬਿਨਾਂ ਵਾਲੀਆਂ ਪੰਕਤੀਆਂ ਸਾਡੇ ਉੱਤੇ ਨਹੀਂ ਕੱਢਦੀਆਂ। ਜਿਸ ਵੇਵਲੈਂਥ ਅਤੇ ਮੀਟਰ ਤੋਂ ਆਵਾਜ਼ ਉਪਜਦੀ ਹੈ ਉਸੇ ਮੀਟਰ 'ਤੇ ਹੀ ਸਾਡਾ ਰੇਡੀਓ ਉਸ ਆਵਾਜ਼ ਨੂੰ ਪਕੜ ਸਕਦਾ। ਐਨ ਇਸੇ ਤਰ੍ਹਾਂ ਸਾਡੇ ਸੂਖਮ ਖਿਆਲ ਜਾਂ ਬਲਬਲੇ ਵੀ ਇੱਕੇ ਵੇਵਲੈਂਥ ਉੱਤੇ ਇੱਕ ਦੂਜੇ 'ਤੇ ਭੇਜੇ ਜਾਂ ਪਕੜੇ ਜਾ ਸਕਦੇ ਹਨ। ਸਾਡੇ ਸੂਖਮ ਖਿਆਲਾਂ ਅਤੇ ਬਲਬਲਿਆਂ ਤੋਂ ਵੀ ਡੂੰਘੇ ਅਤੇ ਬਰੀਕ ਆਤਮ ਮੰਡਲ ਦੇ ਸੁਨੇਹੇ ਜਾਂ ਭਾਵਨਾਵਾਂ ਅਨੁਭਵ ਦੁਆਰਾ ਹੀ ਪਕੜੀਆਂ ਜਾ ਸਕਦੀਆਂ ਹਨ। ਹਾਂਜੀ, ਸਾਡੇ ਸੂਖਮ ਖਿਆਲਾਂ ਅਤੇ ਬਲਬਲਿਆਂ ਤੋਂ ਵੀ ਡੂੰਘੇ ਅਤੇ ਬਰੀਕ ਆਤਮ ਮੰਡਲ ਦੇ ਸੁਨੇਹੇ ਜਾਂ ਭਾਵਨਾਵਾਂ ਅਨੁਭਵ ਦੁਆਰਾ ਹੀ ਪਕੜੀਆਂ ਜਾ ਸਕਦੀਆਂ। ਜਦ ਸਾਡੀ ਸੁਰਤ ਦੀ ਤਾਰ ਸਿਮਰਨ ਅਭਿਆਸ ਨਾਲ ਅਤ ਸੂਖਮ ਅਤੇ ਬਰੀਕ ਹੋ ਕੇ ਅਨੁਭਵ ਸ਼ਕਤੀ ਦੀ ਵੇਵਲੈਂਥ ਉੱਤੇ ਪੁੱਜ ਜਾਵੇ ਤਾਂ ਹੀ ਅੰਤਰੀਵ ਅਨਹਤ ਤਤ ਸ਼ਬਦ ਦੀ ਧੁਨੀ ਨੂੰ ਸੁਣਨ ਦੇ ਯੋਗ ਹੋ ਸਕਦੀ ਹੈ। ਪਰ ਸਾਡਾ ਬਾਹਰਮੁਖੀ ਮਨ ਮਾਇਆ ਦੇ ਰੋਲ ਕਝੋਲੇ ਵਿੱਚ ਗਲਤਾਨ ਹੈ, ਇਸ ਕਰਕੇ ਮਨ ਸ਼ਬਦ ਦੀ ਸੂਖਮ ਧੁਨੀ ਨੂੰ ਪਕੜ ਜਾਂ ਸੁਣ ਨਹੀਂ ਸਕਦਾ। ਬਾਹਰਲੇ ਮਾਇਆ ਦੇ ਪੜਥੂ ਦੇ ਰਾਮ ਲੋੜੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਹੋ ਕੇ ਹੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਿਕ ਮੰਡਲ ਦੀ ਇਕਾਂਤ ਵਿੱਚ ਹੀ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ ਹੈ। ਹਾਂਜੀ, ਬਾਹਰਲੇ ਮਾਇਆ ਦੇ ਪੜਥੂ ਦੇ ਰਾਮ ਰੌਲੇ ਤੋਂ ਮਨ ਨੂੰ ਮੋੜ ਕੇ ਜਾਂ ਅਲਿਪਤ ਹੋ ਕੇ ਹੀ ਸੁਰਤ ਸ਼ਬਦ ਵਿੱਚ ਜੁੜ ਸਕਦੀ ਹੈ ਅਤੇ ਆਤਮਿਕ ਮੰਡਲ ਦੀ ਇਕਾਂਤ ਵਿੱਚ ਹੀ ਅਨਹਦ ਸ਼ਬਦ ਦੀ ਧੁਨੀ ਸੁਣੀ ਜਾ ਸਕਦੀ। ਇਸ ਸੂਖਮ ਅਨੁਭਵੀ ਦੇਸ਼ ਦੇ ਸੂਖਮ ਗੁੱਝੇ ਪ੍ਰੇਮ ਸਵੈਪਨਾ ਨੂੰ ਅਨੁਭਵ ਕਰਨਾ ਅਤੇ ਮੰਨਣਾ ਹੀ ਸ਼ਬਦ ਸੁਰ ਦਾ ਮੇਲ ਹੈ। ਇਹ ਅੰਤਰ ਆਤਮੇ ਸ਼ਬਦ ਸੁਰ ਦੇ ਮੇਲ ਦੀ ਪਿਰਮ ਖੇਲ ਅਤਿ ਔਖੀ ਅਤੇ ਗਾਖੜੀ ਹੈ ਜੋ ਕਿਸੇ ਬਿਰਲੇ ਭਾਗਾਂ ਵਾਲੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ। ਹਾਂਜੀ, ਇਹ ਅੰਤਰ ਆਤਮੇ ਸ਼ਬਦ ਸੁਰ ਦੇ ਮੇਲ ਦੀ ਪਿਰਮ ਖੇਲ ਅਤਿ ਔਖੀ ਅਤੇ ਗਾਖੜੀ ਹੈ ਜੋ ਕਿਸੇ ਬਿਰਲੇ ਭਾਗਾਂ ਵਾਲੇ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ। ਜਿੰਨਾ ਚਿਰ ਸ਼ਬਦ ਸੁਰ ਦੀ ਕਮਾਈ ਦੁਆਰਾ ਸਾਡੀ ਸੁਰਤ ਸੂਖਮ ਅਤੇ ਬਰੀਕ ਨਹੀਂ ਹੁੰਦੀ ਅਤੇ ਆਤਮ ਮੰਡਲ ਦੀ ਉੱਚੀ ਸੁੱਚੀ ਸੂਖਮ ਵੇਵਲੈਂਥ 'ਤੇ ਨਹੀਂ ਚੜ੍ਹਦੀ, ਉਨਾ ਚਿਰ ਜੀਵ ਦਾ ਮਨ ਮਾਇਕੀ ਮਨ ਮੰਡਲ ਵਿੱਚੋਂ ਉੱਠ ਨਹੀਂ ਸਕਦਾ, ਮਨ ਇਕਾਗਰ ਨਹੀਂ ਹੋ ਸਕਦਾ, ਮਾਇਕੀ ਹਨੇਰ ਦੂਰ ਨਹੀਂ ਹੋ ਸਕਦਾ, ਆਤਮ ਪ੍ਰਕਾਸ਼ ਨਹੀਂ ਹੋ ਸਕਦਾ, ਸ਼ਬਦ ਸੁਰ ਦਾ ਅਨੁਭਵੀ ਮੇਲ ਨਹੀਂ ਹੋ ਸਕਦਾ, ਅਨਹਦ ਧੁਨੀ ਨਹੀਂ ਸੁਣ ਸਕਦੀ, ਵਣਜ ਵਪਾਰ ਨਹੀਂ ਹੋ ਸਕਦਾ, ਨਾਮ ਖੁਮਾਰੀ ਨਹੀਂ ਆਉਂਦੀ, ਪ੍ਰਭੂ ਦੇ ਦਰਸ਼ਨ ਨਹੀਂ ਹੋ ਸਕਦੇ। ਦੂਜੇ ਪਾਸੇ ਜੇ ਗੁਰਬਾਣੀ ਦੀ ਰੋਸ਼ਨੀ ਅਤੇ ਸਾਧ ਸੰਗਤ ਦੀ ਕਮਾਈ ਵਿੱਚ ਸ਼ਰਧਾ ਭਾਵਨੀ ਅਤੇ ਪਿਆਰ ਨਾਲ, ਹਾਂਜੀ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸ਼ਬਦ ਸੁਰ ਦੀ ਕਮਾਈ ਵਿੱਚ ਜੁੜ ਜਾਈਏ ਤਾਂ ਆਤਮਿਕ ਮੰਡਲ ਦੇ ਪ੍ਰੇਮ ਸਮੈਪਨਾਂ ਦੇ ਅਸਮਾਨਾਂ ਵਿੱਚ ਜਗਿਆਸੂ ਦੀਆਂ ਆਤਮਿਕ ਉਡਾਰੀਆਂ ਲੱਗਦੀਆਂ ਹਨ ਅਤੇ ਜੀਵ ਦੀ ਦੂਣ ਸਵਾਈ ਆਤਮਿਕ ਤਰੱਕੀ ਹੁੰਦੀ ਜਾਂਦੀ ਅਤੇ ਨਿੱਤ ਨਵੇਂ ਆਤਮਿਕ ਕ੍ਰਿਸ਼ਮਿਆਂ ਦੇ ਦਰਸ਼ਨ ਅਤੇ ਤਜਰਬੇ ਹੁੰਦੇ ਹਨ। ਇਸ ਅਤ ਸੂਖਮ ਪ੍ਰੇਮ ਖੇਲ ਦੀ ਚੁੱਪ ਪ੍ਰੀਤ ਦੇ ਅਨੋਖੇ ਦੈਵੀ ਕ੍ਰਿਸ਼ਮਿਆਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੇ ਨੇ ਸੱਜੇ ਢੰਗ ਨਾਲ ਇਉਂ ਦਰਸਾਇਆ ਹੈ। ਤੇਰੇ ਦਰਸ਼ਨ ਕੋ ਕੇਤੀ ਬਿਲਲਾਏ, ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ, ਮੋਹਣ ਮੋਹ ਲਿਆ ਮਨ ਮੇਰਾ ਸਮਝ ਸ਼ਬਦ ਵਿਚਾਰੇ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਆ ਸਮਾਏ, ਸਤਿਗੁਰ ਸ਼ਬਦ ਅਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪ ਜੈ ਕਹਿ ਤੈ ਭਰਪੂਰ ਸ਼ਬਦ ਦੀਪਕ ਦੀਪਾਇਓ, ਜਤ ਸਤ ਸੰਜਮ ਸਾਚ ਦਿੜਾਇਆ ਸਾਚ ਸ਼ਬਦ ਰਸ ਲੀਣਾ, ਸ਼ਬਦ ਸੁਰਤ ਲਵਲੀਨ ਹੋਏ ਨਿਰੰਕਾਰ ਸੱਚ ਖੰਡ ਨਿਵਾਸੀ। ਆਦ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਅਵਤਾਰ ਪੈਗੰਬਰ ਪੰਚ ਭੂਤਕ ਦੇ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਪ੍ਰਗਟ ਹੁੰਦੇ ਰਹੇ। ਹਾਂਜੀ, ਆਦ ਤੋਂ ਹੀ ਸਮੇਂ ਸਮੇਂ ਸਿਰ ਆਤਮ ਜੋਤ ਗੁਰੂ ਅਵਤਾਰ ਪੈਗੰਬਰ ਪੰਚ ਭੂਤਕ ਦੇ ਵਿੱਚ ਮਾਇਕੀ ਅਤੇ ਮਾਨਸਿਕ ਅਗਿਆਨਤਾ ਦੇ ਹਨੇਰ ਨੂੰ ਦੂਰ ਕਰਨ ਲਈ ਪ੍ਰਗਟ ਹੁੰਦੇ ਰਹੇ। ਇਸੇ ਤਰ੍ਹਾਂ ਆਤਮ ਜੋਤ ਸਰੂਪ ਗੁਰੂ ਨਾਨਕ ਦੇਵ ਜੀ ਵੀ ਪੰਜ ਭੂਤਕ ਦੇਹ ਧਾਰ ਕੇ 10 ਮਨੁੱਖੀ ਜਾਮਿਆਂ ਵਿੱਚ ਫੇਰਾ ਪਾ ਕੇ ਜਗਤ ਦੀ ਤਿਮਰ ਮਾਨਸਿਕ ਅਗਿਆਨਤਾ ਨੂੰ ਦੂਰ ਕਰਦੇ ਰਹੇ। ਆਖਰ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ। ਹਾਂਜੀ, ਆਖਰ ਵਿੱਚ ਗੁਰਸਿੱਖਾਂ ਨੂੰ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਗਏ। ਇਸ ਗੁਰਬਾਣੀ ਵਿੱਚ ਸਤਿਗੁਰ ਦੀ ਆਪਣੀ ਜੋਤ ਅਥਵਾ ਪ੍ਰਕਾਸ਼ ਰੂਪ ਸ਼ਬਦ ਦਾ ਪ੍ਰਵੇਸ਼ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਸ ਗੁਰਬਾਣੀ ਦੇ ਅੱਖਰ ਸਰੂਪ ਦੇ ਅੰਤਰਗਤ ਗੁਪਤੀ ਆਤਮ ਜੋਤ ਦਾ ਪ੍ਰਕਾਸ਼ ਹੈ। ਇਸੇ ਆਤਮ ਪ੍ਰਕਾਸ਼ ਨੂੰ ਹੀ ਸ਼ਬਦ ਜਾਂ ਨਾਮ ਵੀ ਕਿਹਾ ਗਿਆ। ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸਦੇ ਸ਼ਬਦ ਨਿਸਤਰੇ ਸੰਸਾਰਾ, ਸ਼ਬਦ ਗੁਰ ਪੀਰਾ ਗੈਰ ਗਭੀਰਾ, ਮਿਨ ਸ਼ਬਦ ਹੈ ਜਗ ਬੌਰਾਨਨ। ਆਪੇ ਸਤਿਗੁਰ ਆਪ ਸ਼ਬਦ ਜੀਉ, ਜੁਗ ਜੁਗ ਭਗਤ ਪਿਆਰੇ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇ ਜੀ। ਸ਼ਬਦ ਗੁਰੂ ਦਾ ਧਿਆਨ, ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤਾਂ ਹੀ ਸੀਮਤ ਹੈ। ਹਾਂਜੀ, ਸ਼ਬਦ ਗੁਰੂ ਦਾ ਗਿਆਨ ਜਾਂ ਸਿਧਾਂਤ ਸਾਡੀ ਦਿਮਾਗੀ ਸਮਝ ਤਾਂ ਹੀ ਸੀਮਤ ਹੈ। ਇਸ ਕਰਕੇ ਸੰਗਤਾਂ ਵਿੱਚ ਇਸ ਵਿਸ਼ੇ ਉੱਤੇ ਤਲਖ ਵਾਦ ਅਤੇ ਝਗੜੇ ਹੁੰਦੇ ਰਹਿੰਦੇ ਹਨ। ਅਸਲ ਵਿੱਚ ਸ਼ਬਦ ਗੁਰੂ ਦਾ ਵਿਸ਼ਾ ਤਿੰਨਾਂ ਗੁਣਾਂ ਤੋਂ ਉੱਤੇ ਚੌਥੇ ਪਦ ਦੀ ਅਨੁਭਵੀ ਖੇਡ ਹੈ। ਸ਼ਬਦ ਦੇ ਦੋ ਸਰੂਪ ਹਨ। ਪਹਿਲਾ ਹੈ ਜੀ ਅੱਖਰੀ ਸਰੂਪ, ਜੋ ਗੁਰਬਾਣੀ ਦੀ ਸ਼ਕਲ ਵਿੱਚ ਅੰਕਿਤ ਹੈ। ਦੂਸਰਾ ਹੈ ਪ੍ਰਕਾਸ਼ ਰੂਪ, ਪਰਮ ਜੋਤ, ਆਤਮ ਰੋਂ, ਨਾਮ ਜੋਤ ਸਰੂਪ ਹੈ, ਜੋ ਕੇਵਲ ਗੁਰਪ੍ਰਸਾਦ ਦੁਆਰਾ ਹੀ ਅਨੁਭਵ ਹੋ ਸਕਦਾ ਹੈ। ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤਾਂ ਹੀ ਸੀਮਤ ਹੈ। ਹਾਂਜੀ, ਗੁਰਬਾਣੀ ਜਾਂ ਸ਼ਬਦ ਨੂੰ ਅਸੀਂ ਗੁਰੂ ਮੰਨਦੇ ਹਾਂ, ਪਰ ਸਾਡਾ ਇਹ ਵਿਸ਼ਵਾਸ ਓਪਰੇ ਮਨ ਅਤੇ ਬੁੱਧੀ ਤਾਂ ਹੀ ਸੀਮਤ ਹੈ ਅਤੇ ਡੂੰਘੇ ਮਨ ਚਿੱਤ ਅਨੁਭਵ ਵਿੱਚ ਨਹੀਂ ਉਤਰਿਆ। ਇਸ ਕਰਕੇ ਅਸੀਂ ਗੁਰਬਾਣੀ ਦੇ ਅੰਤਰੀ ਭਾਵਨਾਵਾਂ ਨੂੰ ਬੁੱਝਿਆ ਨਹੀਂ, ਸਮਝਿਆ ਨਹੀਂ, ਮੰਨਿਆ ਨਹੀਂ, ਕਮਾਇਆ ਨਹੀਂ, ਜੀਓ ਨਹੀਂ ਜਾਣਿਆ, ਅਨੁਭਵ ਨਹੀਂ ਕੀਤਾ। ਇਸੇ ਕਾਰਨ ਸਾਡਾ ਜੀਵਨ ਗੁਰਬਾਣੀ ਦੇ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ ਹੈ। ਹਾਂਜੀ, ਇਸੇ ਕਾਰਨ ਸਾਡਾ ਜੀਵਨ ਗੁਰਬਾਣੀ ਦੇ ਆਤਮਿਕ ਪੱਖ ਜਾਂ ਅੰਤਰੀਵ ਆਸ਼ੇ ਦੇ ਅਨੁਕੂਲ ਨਹੀਂ ਹੈ, ਬਲਕਿ ਐਨ ਉਲਟ ਹੈ। ਫਿਰ ਵੀ ਅਸੀਂ ਆਪਣੀ ਮਾਨਸਿਕ ਅਗਿਆਨਤਾ ਅਤੇ ਆਤਮਿਕ ਊਣਤਾ ਤੋਂ ਬਿਲਕੁਲ ਬੇਖਬਰ, ਬੇਪਰਵਾਹ, ਅਵੇਸਲੇ ਅਤੇ ਜਾਣ ਬੁੱਝ ਕੇ ਮਚਲੇ ਹੋਏ ਪਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।